You're with SBS Radio.
ਪਿਆਰੇ ਦੋਸਤੋ, SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ। ਅੱਜ ਅਸੀਂ ਮੈਲਬਰਨ ਸ਼ਹਿਰ ਵਾਸਤੇ ਇੱਕ ਸੱਜਣ ਨਾਲ ਵੱਖਰੀ ਕਿਸਮ ਦੀ ਗੱਲਬਾਤ ਸੁਣਾਉਣੀ ਆ। ਸਿਆਣੇ ਕਹਿੰਦੇ ਹੁੰਦੇ ਸੀ, ਵਸੀਏ ਸ਼ਹਿਰ ਭਾਵੇਂ ਹੋਵੇ ਕਹਿਰ। ਖੈਰ, ਗੱਲ ਉਹ ਮੈਲਬਰਨ ਦੀ ਤਾਂ ਨਹੀਂ ਕਰਦੇ ਹੋਣੇ, ਪਰ ਮੈਲਬਰਨ 'ਚ ਹਾਲਾਤ ਥੋੜ੍ਹੇ ਜਿਹੇ ਚਿੰਤਾ ਵਾਲੇ ਜ਼ਰੂਰ ਹੈ, ਪਰ ਉਮੀਦ ਹੈ ਕਿ ਮੋੜਾ ਪਊਗਾ, ਹਾਲਾਤ ਬਿਹਤਰ ਹੋਣਗੇ। ਹਾਏ ਹਾਏ ਕਰੋਨਾ ਕਰਦਿਆਂ ਨੂੰ ਹੁਣ ਆਪਾਂ ਨੂੰ ਤਕਰੀਬਨ 6 ਮਹੀਨੇ ਤੋਂ ਵੀ ਉੱਤੇ ਦਾ ਸਮਾਂ ਹੋ ਗਿਆ। ਬੜਾ ਕੁਝ ਬਦਲ ਗਿਆ, ਹੋਰ ਤਾਂ ਹੋਰ, ਸਾਡੇ ਸੋਚਣ ਦਾ ਢੰਗ ਅਤੇ ਦੁਨੀਆ ਵੇਖਣ ਦਾ ਨਜ਼ਰੀਆ ਬਦਲ ਗਿਆ। ਫੋਨ 'ਤੇ ਕੋਈ ਗੱਲ ਕਰੇ ਤਾਂ ਇਹੀ ਪੁੱਛਦੇ ਆ, ਹੋਰ ਸੁਣਾਓ ਕਰੋਨਾ ਦਾ ਕੀ ਹਾਲ ਹੈ। ਕਰੋਨਾ ਜਿਵੇਂ ਕਿਸੇ ਪਰਿਵਾਰ ਦਾ ਮੈਂਬਰ ਹੋਵੇ, ਖੈਰ ਨਾ ਹੋਵੇ ਇੱਦਾਂ ਕਿ ਉਹ ਕਿਸੇ ਦੇ ਪਰਿਵਾਰ ਦਾ ਮੈਂਬਰ ਬਣੇ, ਇਹੀ ਕਾਮਨਾ ਸਾਡੀ। ਅਤੇ ਇਸ ਵੇਲੇ ਮੈਲਬਰਨ ਦੀਆਂ ਉੱਚੀਆਂ ਇਮਾਰਤਾਂ 'ਚ ਵਾਸਾ ਕਰਦੇ ਹਾਂ ਸਨੀ ਹੁਣਾਂ ਨੇ ਸਾਡੇ ਨਾਲ ਸਾਂਝ ਬਣਾਈ ਆ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਪ੍ਰੀਤ ਵੀਰੇ
ਜੀ, ਕੀ ਹਾਲ ਚਾਲ ਨੇ?
ਹਾਲ ਕਰੋਨਾ ਦੇ ਨਾਲ ਬਹੁਤ ਵਧੀਆ ਨੇ।
ਠੀਕ ਹੈ, ਕਿਉਂਕਿ ਹੁਣ ਆਪਾਂ ਨੂੰ ਜਿਉਣਾ ਤਾਂ ਸਿੱਖਣਾ ਪੈਣਾ ਹੀ ਹੈ ਇਸ ਬਿਮਾਰੀ ਦੇ ਨਾਲ।
ਬਿਲਕੁਲ,
ਜਿਉਣ ਦੇ
ਸੱਚਾਈ ਹੈ ਜੀ,
ਜਿਉਣ ਦੇ ਢੰਗ ਤਰੀਕੇ ਬਦਲਣੇ ਪੈਣੇ ਆ।
ਬਿਲਕੁਲ, ਇਹਨੇ ਅੱਖਾਂ ਖੋਲੀਆਂ ਸਾਡੇ ਸਾਰਿਆਂ ਦੀਆਂ ਕਿ ਕਿਹੜੇ ਚੱਕਰਾਂ 'ਚ ਫਸੇ ਬੈਠੇ ਹੋ। ਹੈਲਥ ਜਿਹੜੀ ਤੁਹਾਡੀ, ਜਿਹਨੂੰ ਆਪਾਂ ਸਿਹਤ ਕਹਿੰਦੇ ਹਾਂ, ਉਹ ਸਾਰਿਆਂ ਨਾਲ ਜ਼ਿਆਦਾ ਤੁਹਾਡੀ ਵੱਡੀ ਜਿਹੜੀ ਹੈ ਨਾ ਸਰਮਾਇਆ ਤੁਹਾਡਾ ਉਹੀ ਹੈ, ਬਾਕੀ ਤਾਂ ਸਭ ਐਵੇਂ ਗੱਲਾਂ ਬਾਤਾਂ ਹੀ ਨੇ
ਜੀ। ਤੇ ਆਪਾਂ ਪਹਿਲਾਂ ਆਪਣੇ ਸਰੋਤਿਆਂ ਨੂੰ ਤੁਹਾਡੇ ਥੋੜ੍ਹਾ ਜਿਹਾ ਰੂਬਰੂ ਕਰਾ ਦਈਏ, ਤੁਹਾਡੇ ਬਾਰੇ ਜਾਣਕਾਰੀ ਦੇ ਦਈਏ, ਉਸ ਤੋਂ ਬਾਅਦ ਆਪਾਂ ਹਲਕੀਆਂ ਫੁਲਕੀਆਂ ਗੱਲਾਂ ਜਾਰੀ ਰੱਖਾਂਗੇ। ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ, ਕੀ ਕੰਮ ਕਾਰ ਕਰਦੇ ਹੋ ਅਤੇ ਕਿੱਥੇ ਰਿਹਾਇਸ਼ ਤੁਹਾਡੀ?
ਮੈਂ ਜੀ ਟੈਕਨੋਲੋਜੀ ਕੰਸਲਟੈਂਟ ਹੈਗਾ, ਫਿਲਹਾਲ ਇੱਕ ਇੱਥੇ ਦੀ ਯੂਟੀਲਿਟੀ ਕੰਪਨੀ ਆ ਉਹਨਾਂ ਦੇ ਨਾਲ ਗੱਲਬਾਤ ਦੇ ਰਾਹੀਂ ਕੰਮ ਕਰ ਰਹੇ ਹਾਂ, ਕਿਉਂਕਿ ਹੁਣ ਸਭ ਵਰਚੁਅਲ ਹੋਇਆ ਹੋਇਆ, ਆਫਿਸ ਤਾਂ ਜਾ ਨਹੀਂ ਰਹੇ। ਸੋ ਟੈਕਨੋਲੋਜੀ ਕੰਸਲਟੈਂਟ ਜਿਹੜਾ ਹੈਗਾ ਮੈਂ ਹੈਗਾ ਵਾ। ਉਹਦੇ ਨਾਲ ਆਪਣਾ ਕੁਛ ਪ੍ਰੋਪਰਟੀ ਦੇ ਸਿਲਸਿਲੇ ਦੇ ਤਹਿਤ ਆਪਾਂ ਬਾਕੀ ਹੋਰ ਵੀ ਕੰਮ ਕਰੀਦੇ ਰਹਿੰਦਾ। ਮੈਂ ਡਾਕਲੈਂਡਸ ਦੇ ਵਿੱਚ ਹਾਂ, ਅਤੇ ਓਵਰਆਲ ਤੁਸੀਂ ਦੇਖਦੇ ਹੋਣੇ ਮੇਰੀ ਫੇਸਬੁੱਕ 'ਤੇ ਫੋਟੋਆਂ ਜਾਂ ਅਦਰਵਾਈਜ਼, ਡਾਕਲੈਂਡ ਦੇ ਬਿਲਕੁਲ ਮੈਂ ਮੇਨ ਜਿੱਥੇ ਪਾਣੀ ਹੈਗਾ ਉਹਦੇ ਸਾਹਮਣੇ ਰਹਿੰਦਾ ਜੀ। ਮੈਂ
ਸੈਲਫੀ ਕਰਨ ਲੱਗਿਆ ਸਪਿਰਿਟ ਆਫ ਤਸਮਾਨੀਆ ਪਹਿਲਾਂ ਤਾਂ ਆਪ ਹੀ ਮੂਹਰੇ ਆ ਜਾਂਦਾ ਹੁਣ।
ਹਾਂਜੀ ਹਾਂਜੀ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ, ਸਪਿਰਿਟ ਆਫ ਟੈਸਮੈਨੀਆ ਮੇਰੀ ਬਿਲਕੁਲ ਅੱਖਾਂ ਦੇ ਸਾਹਮਣੇ ਸਪਿਰਿਟ ਆਫ ਟੈਸਮੈਨੀਆ ਖੜਾ ਰਹਿੰਦਾ। ਪੋਰਟ ਮੈਲਬਰਨ ਦੇ ਵਿੱਚ ਹੁੰਦਾ ਉਹ, ਤੇ ਮੇਰੇ ਕਮਰੇ ਦੇ ਵਿੱਚੋਂ ਦੀ ਮੈਨੂੰ ਇੱਕਦਮ ਸਾਹਮਣੇ ਝਾਤੀ ਮਾਰਦਾ ਰਹਿੰਦਾ। ਮੈਂ ਸੋਚਦਾ ਕਿ ਕਾਸ਼ ਜੇ ਅਸੀਂ ਇਹਦੇ ਤੇ ਬਹਿ ਕੇ ਟੈਸਮੈਨੀਆ ਨਿਕਲ ਸਕਦੇ ਹੁੰਦੇ ਤੇ ਕਿੰਨਾ ਵਧੀਆ ਹੁੰਦਾ।
ਹਾਲ ਸਾਡੇ ਹੋਏ ਹੋਏ ਆ ਜਿਹੜੇ ਸਰਹੱਦੋਂ ਪਾਰ ਜਾਣ ਦੀਆਂ ਗੱਲਾਂ ਕਰਦੇ ਆ, ਤੇ ਕੰਡੇ ਵਾਲੀ ਤਾਰ ਲੱਗੀ ਹੁੰਦੀ ਕਈ ਵਾਰ।
ਬਿਲਕੁਲ ਬਿਲਕੁਲ ਉਹੀ ਗੱਲ ਹੋਈ ਹੋਈ ਹੈ ਕਿ ਜਿੰਨਾ ਮਨ ਸਾਡੇ ਲੋਕਾਂ ਦਾ, ਮੈਂ ਟਰੈਵਲ ਵੀ ਬਹੁਤ ਕਰਦਾ ਰਿਹਾ ਆਪਣੀ ਵਾਈਫ ਦੇ ਨਾਲ, ਤੇ ਸਾਨੂੰ ਥੋੜਾ ਜਿਹਾ ਕੀੜਾ ਟਰੈਵਲ ਦਾ ਜ਼ਿਆਦਾ ਹੈਗਾ, ਤੇ ਉਹ ਚੱਕਰ ਦੇ ਵਿੱਚ ਸਾਨੂੰ ਹੋਰ ਚੁੱਭਦਾ ਘਰ ਬਹਿਣਾ। ਇੱਕ ਡਾਕਲੈਂਡ 'ਚ ਰਹਿਣ ਦਾ ਇੱਕ ਮੇਨ ਕਾਰਨ ਇਹ ਵੀ ਸੀਗਾ, ਜਾਂ ਮੰਨ ਲਓ ਸਿਟੀ ਦੇ ਕੋਲ ਰਹਿਣ ਦਾ ਕਾਰਨ ਇਹ ਵੀ ਸੀਗਾ ਕਿ ਬਾਕੀ ਚੀਜ਼ਾਂ ਦੇ ਉੱਤੇ ਅਸੀਂ ਜ਼ਿਆਦਾ ਆਪਣਾ ਜਿਹੜਾ ਹੈ ਨਾ ਫੋਕਸ ਰੱਖੀਏ, ਤੇ ਰਾਦਰ ਦੈਨ ਕਿ ਅਸੀਂ ਸਾਰਾ ਟਾਈਮ ਟਰਾਂਸਪੋਰਟੇਸ਼ਨ ਦੇ ਵਿੱਚ ਆਪਣੇ ਘੰਟੇ ਦੋ ਘੰਟੇ ਖਰਾਬ ਕਰ ਦਈਏ। ਲੇਕਿਨ ਹੁਣ ਤੁਸੀਂ ਦੇਖੋ ਘਰ ਹੀ ਬੈਠੇ ਹੋਏ, ਜਾ ਨਹੀਂ ਕਿੱਥੇ ਸਕਦੇ, ਤੇ ਜ਼ਿਆਦਾਤਰ ਇਹੀ ਹੈਗਾ ਕਿ ਸੈਰ ਕਰਨ ਨਿਕਲ ਜਾਓ, ਬਸ ਬਸ ਇੰਨਾ ਹੀ ਹੈ।
ਪਰ ਸ਼ਹਿਰ ਤਾਂ ਖਾਸ ਤੌਰ 'ਤੇ ਸਨੀ ਕਾਫ਼ੀ ਪ੍ਰਭਾਵਿਤ ਹੋਇਆ, ਉਹ ਸ਼ਹਿਰ ਜਿਹੜਾ ਅੱਜ ਤੋਂ ਇੱਕ ਸਾਲ ਪਹਿਲਾਂ ਤੁਸੀਂ ਵੇਖਦੇ ਸੀ ਅਤੇ ਜਿਹੜਾ ਹੁਣ ਵੇਖਦੇ ਹੋ, ਉਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਹੈ।
ਬਹੁਤ ਤੁਸੀਂ ਸਹੀ ਗੱਲ ਕਹੀ ਹੈ, ਤੁਸੀਂ ਵੀ ਐਸ ਬੀ ਐਸ ਦੇ ਆਫਿਸ ਆਉਂਦੇ ਹੋਵੋਗੇ ਸਿਟੀ ਦੇ ਵਿੱਚ, ਮੈਂ ਰਹਿੰਦਾ ਇੱਥੇ ਹਾਂ, ਏਦਾਂ ਲੱਗਦਾ ਕਿ ਮਤਲਬ ਜਿਵੇਂ ਕਿਸੇ ਨੇ ਨਾ ਕੋਈ ਸੋਟੀ ਮਾਰ ਕੇ ਬੰਦਿਆਂ ਨੂੰ ਕਿਹਾ ਹੋਵੇ ਚਲੋ ਨਿਕਲੋ ਅੰਦਰੋਂ ਦੀ ਤੇ ਬੈਠੋ ਘਰਾਂ 'ਚ, ਉਹ ਹਾਲ ਹੋਈ ਹੋਈ ਹੈ। ਤੇ ਉਸ ਤੋਂ ਇਲਾਵਾ ਮੈਂ ਸਮਝਦਾ ਕਿ ਇਨ ਜਨਰਲ ਵੀ ਇੱਥੇ ਰਸ਼ ਜ਼ਿਆਦਾ ਰਹਿੰਦਾ ਸੀਗਾ, ਔਰ ਹੁਣ 8 ਵਜੇ ਤੋਂ ਬਾਅਦ ਵੈਸੇ ਵੀ ਸਾਡਾ ਇੱਥੇ ਜਿਹਨੂੰ ਕਹਿ ਲਈਏ ਕਿ ਕਰਫਿਊ ਜਿਹੜਾ ਹੈਗਾ ਹੋਇਆ ਹੋਇਆ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ। ਤਾਂ ਤੁਸੀਂ ਦੇਖੋ ਸਾਹਮਣੇ ਮੇਰੇ ਟੋਲ ਬ੍ਰਿਜ ਵੀ ਦਿਖਦਾ, ਬੋਲਟੀ ਬ੍ਰਿਜ ਮੈਲਬਰਨ ਦਾ ਜਿਹੜਾ ਬੜਾ ਸੋਹਣਾ ਬ੍ਰਿਜ ਹੈ, ਉਹਦੇ ਤੇ ਇੱਕ ਗੱਡੀ ਨਹੀਂ ਹੁੰਦੀ ਪੂਰੇ 5-7 ਮਿੰਟ ਜੇ ਮੈਂ ਉਹਨੂੰ ਨਿਹਾਰਦਾ ਰਹਾਂ ਤਾਂ। ਸੋ ਬੜਾ ਅਜੀਬ ਲੱਗਦਾ, ਬਾਕੀ ਚੀਜ਼ਾਂ ਸ਼ਾਇਦ ਲੋਕੀ ਜਿੱਦਾਂ ਵੀ ਓਬਜ਼ਰਵ ਕਰ ਰਹੇ ਹੋਣਗੇ, ਲੇਕਿਨ ਮੈਂ ਬੜੇ ਕਲੋਜ਼ਲੀ ਓਬਜ਼ਰਵ ਕਰਦੇ ਹੋਏ ਮਹਿਸੂਸ ਕਰ ਰਹੇ ਕਿ ਰੁਕ ਚੁੱਕੀ ਹੈ ਸਿਟੀ।
ਤੇ ਤੁਹਾਡੀ ਦੀਆਂ ਸੈਰ ਸਪਾਟੇ ਨਾਲ ਸੰਬੰਧਿਤ ਜਿਹੜੀਆਂ ਸ਼ਹਿਰ 'ਚ ਤੁਸੀਂ ਦੇਦੇ ਗੇੜਾ ਕਰਦੇ ਹੋ, ਫੇਸਬੁੱਕ 'ਤੇ ਫੋਟੋਆਂ ਵੀ ਪਾਉਂਦੇ ਆ, ਉਹ ਗੱਲ ਵੀ ਆਪਾਂ ਕਰਨੀ ਆ। ਪਰ ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਤੁਹਾਡੀ ਪਰਿਵਾਰਕ ਜ਼ਿੰਦਗੀ ਬਾਰੇ ਜਾਣਨਾ ਚਾਹੁੰਦਾ। ਬੇਬੇ ਬਾਪੂ ਤੁਹਾਡੇ ਨਾਲ ਰਹਿੰਦੇ ਆ ਜਾਂ ਸਿਰਫ ਮੀਆਂ ਬੀਬੀ, ਤੇ ਜੇ ਨਹੀਂ ਰਹਿੰਦੇ ਤਾਂ ਫਿਰ ਉਹਨਾਂ ਨਾਲ ਰਾਬਤਾ ਤਾਲਮੇਲ ਕਿਸ ਤਰ੍ਹਾਂ ਬਣਾਉਂਦੇ ਹੋ?
ਜੀ ਦੇਖੋ ਜੀ, ਅਸੀਂ ਕਾਫੀ ਲੱਕੀ ਹੈਗੇ ਹਾਂ ਕਿ ਮੇਰੀ ਮਾਤਾ ਜੀ ਤੇ ਪਿਤਾ ਜੀ ਜਿਹੜੇ ਨੇ ਉਹ ਆਪਣੇ ਸਬਰਬ ਦੇ ਵਿੱਚ ਰਹਿੰਦੇ ਨੇ, ਤੇ ਮਿਲਣਾ ਉਹਨਾਂ ਨਾਲ ਵੀ ਨਹੀਂ ਹੋ ਰਿਹਾ ਕਿਉਂਕਿ ਉਹ 5 ਕਿਲੋਮੀਟਰ ਤੋਂ ਬਾਹਰ ਨੇ। ਅਸੀਂ, ਮੈਂ ਤੇ ਮੇਰੀ ਬੀਵੀ, ਮੇਰੀ ਵਾਈਫ, ਅਸੀਂ ਇੱਥੇ ਸਿਟੀ ਦੇ ਵਿੱਚ ਰਹਿੰਦੇ ਹਾਂ, ਬੱਚੇ ਕੋਈ ਨਹੀਂ ਹੈਗੇ, ਕਲੇਰਾ ਕੋਈ ਨਹੀਂ ਪਾਇਆ ਹੋਇਆ, ਤਾਂ ਕਰਕੇ ਸਿਟੀ 'ਚ ਰਹਿ ਵੀ ਪਾ ਰਹੇ ਹਾਂ, ਤੇ ਅਸੀਂ ਇਕੱਲੇ ਹੀ ਹਾਂ। ਸੋ ਫੋਨ ਤੇ ਗੱਲਾਂ ਬਾਤਾਂ ਹੁੰਦੀਆਂ ਨੇ, ਉੱਦਾਂ ਵੀਡੀਓ ਦੇ ਰਾਹੀਂ ਗੱਲਾਂ ਬਾਤਾਂ ਹੋ ਜਾਂਦੀਆਂ। ਸੋ ਇਹੀ ਰਸਤਾ ਜੋ ਲੋਕਾਂ ਦਾ ਹੈਗਾ ਉਹੀ ਸਾਡਾ ਹੋਇਆ ਹੋਇਆ। ਸੋ ਭਾਵੇਂ 40 ਕਿਲੋਮੀਟਰ ਨੇ, ਲੇਕਿਨ ਉਹ 4,000 ਤੋਂ ਘੱਟ ਨੀ ਗੇ, ਕਿਉਂਕਿ ਤੁਹਾਨੂੰ ਪਤਾ ਇਸ ਲੋਕਡਾਊਨ ਹੁਣ ਸਾਡਾ 4 ਨੰਬਰ ਵਾਲਾ ਇਲਾਕੇ ਹੈ, ਤੇ 4 ਨੰਬਰ ਦੇ ਵਿੱਚ ਤਾਂ ਤੁਸੀਂ 5 ਤੋਂ ਬਾਹਰ ਵੈਸੇ ਨੀ ਨਿਕਲ ਸਕਦੇ, ਟੈਕਨੋਲੋਜੀ ਨੇ ਸੰਭਾਲਿਆ ਹੋਇਆ।
ਤੇ ਬੇਬੇ ਬਾਪੂ ਕਿਹੜੇ ਇਲਾਕੇ ਚ ਰਹਿੰਦੇ ਤੁਹਾਡੇ ਮੰਮੀ ਪਾਪਾ?
ਉਹ ਰਹਿੰਦੇ ਨੇ ਜੀ, ਇਲਾਕਾ ਹੈਗਾ ਬਰੁਕਸਫੀਲਡ, ਮੈਲਟਨ ਇਲਾਕਾ, ਜੇ ਲੋਕਾਂ ਨੇ ਸੁਣਿਆ ਹੋਊਗਾ, ਵੈਸਟ ਦੇ ਵਿੱਚ ਪੈਂਦਾ, ਨੌਰਥ ਵੈਸਟ ਹੈਗਾ, ਤੇ ਉੱਥੇ ਰਹਿੰਦੇ ਨੇ ਜੀ। ਉਹ ਮੇਰੇ ਭਾਈ ਨਾਲ ਰਹਿੰਦੇ ਨੇ ਉਹਨਾਂ ਦੇ, ਤੇ ਜਿਹਨੂੰ ਕਹਿ ਲਈਏ ਕਿ ਉਹਨਾਂ ਦਾ ਕਾਫੀ ਵੱਡਾ ਉੱਥੇ ਇੱਕ ਤਰੀਕੇ ਦਾ ਜਗ੍ਹਾ ਹੈਗੀ ਹੈ, ਤੇ ਉਹ 2 ਘਰ ਇੱਕ ਜਿਵੇਂ ਕਹਿ ਲਈਏ ਬਲੋਕ ਦੇ ਉੱਤੇ ਹੈਗੇ ਨੇ। ਸੋ ਉਹਨਾਂ ਨੂੰ ਆਪਣੀ ਆਜ਼ਾਦੀ ਮਿਲ ਜਾਂਦੀ ਹੈ, ਤੇ ਭਰਾ ਮੇਰੇ ਦੇ ਆਪਣਾ ਲਾਈਫ ਸਟਾਈਲ ਹੈ, ਉਹਨਾਂ ਨੂੰ ਆਜ਼ਾਦੀ ਮਿਲ ਜਾਂਦੀ ਹੈ।
ਤੇ ਤੁਹਾਨੂੰ ਲੱਗਦਾ ਕਿ ਜਿਹੜੇ ਬਜ਼ੁਰਗ ਇਸ ਵੇਲੇ ਟੈਕਨੋਲੋਜੀ ਦੇ ਹਾਣਦੇ ਨੇ, ਤਕਨੀਕ ਦੇ ਖੇਤਰ 'ਚ ਥੋੜ੍ਹਾ ਬਹੁਤਾ ਵੀ ਹੱਥ ਮਾਰ ਲੈਂਦੇ ਆ, ਉਹਨਾਂ ਦੀ ਜਾਨ ਕੁਛ ਸੌਖੀ ਹੈ ਜੇ ਆਪਾਂ ਮਾਨਸਿਕ ਤੌਰ 'ਤੇ ਕਿਸੇ ਨਾ ਕਿਸੇ ਕਿਸਮ ਦੀ ਤਸੱਲੀ ਦੀ ਗੱਲ ਕਰਨੀ ਹੋਵੇ?
ਦੇਖੋ ਪ੍ਰੀਤ ਵੀਰੇ, ਟੈਕਨੋਲੋਜੀ ਭਾਵੇਂ ਜਿੰਨੀ ਮਰਜ਼ੀ ਅੱਗੇ ਵੱਧ ਜਾਵੇ, ਸਾਡੇ ਲੋਕਾਂ ਲਈ ਸ਼ਾਇਦ ਉਹ ਫਰਕ ਪਾ ਸਕਦੀ ਹੈ, ਕਿਉਂਕਿ ਅਸੀਂ ਸ਼ਾਇਦ ਟੈਕਨੋਲੋਜੀ ਦੇ ਨਾਲ ਵੱਡੇ ਹੋਏ ਹਾਂ, ਲੇਕਿਨ ਸਾਡੇ ਮਾਂ ਪਿਓ ਉਹ ਟੈਕਨੋਲੋਜੀ ਦੇ ਨਾਲ ਵੱਡੇ ਨਹੀਂ ਹੋਏ, ਉਹ ਹਾਲੇ ਵੀ ਜੇ ਇਹ ਸਭ ਚੀਜ਼ਾਂ ਕਰ ਰਹੇ ਨੇ ਤੇ ਕੰਮ ਚਲਾਓ ਵੀ ਹੈ ਉਹਨਾਂ ਲਈ, ਤਾਂ ਜਿਹੜੀ ਖੁਰਾਕ ਜਿਹੜੀ ਹੈ ਨਾ, ਉਹ ਸਾਹਮਣੇ ਬਹਿ ਕੇ ਮਿੱਠੀਆਂ ਗੱਲਾਂ ਬਾਤਾਂ ਕਰਨ ਦੀ, ਸੁਣਨ ਦੀ, ਤੇ ਮੂੰਗਫਲੀ ਦੇ ਦਾਣੇ ਖਾਣ ਦੀ, ਉਹ ਤੁਸੀਂ ਹੁਣ ਕਿੱਥੇ ਜ਼ੂਮ ਦੇ ਉੱਤੇ ਪੂਰੇ ਕਰੋਗੇ?
ਦਰਸਤ ਹੈ, ਕਿਉਂਕਿ ਮੈਂ ਦੇਖਦਾ ਕਿ ਜਿਹੜਾ ਉਹ ਸਪਰਸ਼ ਹੈ, ਜਿਹੜਾ ਉਹ ਪੈਰੀਂ ਹੱਥ ਲਾਉਣ ਵਾਲਾ ਤਰੀਕਾ, ਜਾਂ ਜਿਹੜੀਆਂ ਮੋਹ ਦੀਆਂ ਤੰਦਾਂ ਨੇ, ਉਹ ਜੇ ਤਾਂ ਕੋਲੋਂ ਤੋਂ ਤਾਂ ਮੇਰਾ ਖਿਆਲ ਆ, ਉਹ ਨਹੀਂ ਤਾਂ ਅੱਖੋਂ ਪਰੇ ਜੱਗ ਮਰੇ ਹੋ ਜਾਂਦਾ।
ਬਿਲਕੁਲ ਬਿਲਕੁਲ ਹੈ ਜੀ, ਆਫਟਰ ਆਲ ਕਿਨੈਸਥੈਟਿਕ ਇੱਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਹੱਥਾਂ ਦੇ ਰਾਹੀਂ ਜਾਂ ਮਤਲਬ ਛੂਨ ਦੇ, ਸਪਰਸ਼ ਦੇ ਰਾਹੀਂ ਜਿਹੜੀ ਇੱਕ ਫੀਲਿੰਗ ਹੁੰਦੀ ਹੈ, ਉਹ ਤਾਂ ਖਤਮ ਹੀ ਹੋ ਰਹੀ ਹੈ ਹੌਲੀ ਹੌਲੀ ਕਰੋਨਾ ਦੇ ਕਰਕੇ। ਤੋ ਵੱਡਿਆਂ ਦੇ ਵਿੱਚ ਜ਼ਿਆਦਾ ਮੈਂ ਸਮਝਦਾ ਪ੍ਰਭਾਵ ਹੈਗਾ ਉਹਨਾਂ ਦੇ, ਕਿਉਂਕਿ ਉਹਨਾਂ ਦੀ ਆਦਤ ਹੀ ਨਹੀਂ ਹੈਗੀ ਕਿ ਸਾਰਾ ਟਾਈਮ ਫੋਨ ਤੇ ਲੱਗੇ ਰਹਿਣ ਜਾਂ ਲਾਈਕ ਜਾਂ ਕਮੈਂਟ ਕਰਕੇ ਆਪਣਾ ਦਿਨ ਵਧੀਆ ਲੰਘਾ ਲੈਣ। ਉਹਨਾਂ ਨੂੰ ਤਾਂ ਬੰਦੇ ਚਾਹੀਦੇ ਸਾਹਮਣੇ ਬੈਠਣ ਵਾਲੇ, ਮਿਲਣ ਵਾਲੇ, ਤੋ ਦਿੱਕਤ ਹੈ ਬਹੁਤ ਵੱਡੀ।
ਤੇ ਸਨੀ, ਹੁਣ ਆਪਾਂ ਗੱਲ ਕਰਦੇ ਹਾਂ ਸ਼ਹਿਰ ਦੀ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ, ਜਿਵੇਂ ਕੋਈ ਟੂਣਾ ਕਰ ਗਿਆ ਹੁੰਦਾ, ਹਾਲਾਤ ਕੁਛ ਇੱਦਾਂ ਦੇ ਨੇ, ਤੇ ਨਿਯਮਾਂ ਦੀ ਪਾਲਣਾ ਕਰਨੀ ਵੀ ਜ਼ਰੂਰੀ ਆ ਤਾਂ ਕਿ ਇਸ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ, ਪਰ ਉਹਦੇ ਵਿੱਚ ਵਿੱਚ ਮੇਰਾ ਖਿਆਲ 1 ਘੰਟੇ ਦੀ ਆਜ਼ਾਦੀ ਵੀ ਮਿਲਦੀ ਆ। ਤੇ ਜਿਵੇਂ ਸਕੂਲ ਵਾਲੇ ਬੱਚਿਆਂ ਦੀ ਘੰਟੀ ਵੱਜਦੀ ਆ ਨਾ, ਤੇ ਨਿਆਣੇ ਸਕੂਲ ਦਾ ਦਰਵਾਜ਼ਾ ਭੰਨ ਕੇ ਵੀ ਬਾਹਰ ਨਿਕਲਣ ਨੂੰ ਉਸ ਵੇਲੇ ਤਿਆਰ ਹੋ ਜਾਂਦੇ ਆ। ਥੋੜ੍ਹਾ ਜਿਹਾ ਮੈਂ ਤੁਹਾਡਾ ਦਿਨ ਦਾ ਹਿਸਾਬ ਕਿਤਾਬ ਜਾਣਨਾ ਚਾਹੁੰਦਾ, ਕਿਵੇਂ ਤੁਸੀਂ ਆਪਣੇ ਆਪ ਨੂੰ ਇਸ ਵੇਲੇ ਸ਼ਹਿਰ ਦੇ ਦਿਲ 'ਚ ਰਹਿੰਦੇ ਹੋ ਮੈਨੇਜ ਕਰ ਰਹੇ ਹੋ?
ਹਾਂਜੀ, ਗੱਲ ਇਹ ਹੈ ਜੀ ਕਿ ਕੁਛ ਸਾਡੇ ਪਾਪਾ ਦੀ ਚੰਗੀਆਂ ਆਦਤਾਂ ਦਾ ਕਹਿ ਲਓ ਕਿ ਆਊਟਕਮ ਇਹ ਹੋਇਆ ਕਿ ਸਾਨੂੰ ਹੁਣ 6:30 ਤੋਂ ਬਾਅਦ ਤਾਂ ਨੀਂਦ ਵੈਸੇ ਨਹੀਂ ਆਉਂਦੀ, ਤੋ ਸਵੇਰੇ ਉੱਠੀ ਦਾ ਕੁਛ ਕਰਨਾ ਹੁੰਦਾ ਨਹੀਂ, ਤੇ ਸ਼ਟਰ ਚੱਕੀ ਦਾ ਦੁਕਾਨ ਦਾ, ਤੇ ਉਹ ਅੱਜ ਕੱਲ ਜਿਹਨੂੰ ਆਪਾਂ ਵਿੰਡੋਜ਼ 10 ਕਹਿੰਦੇ ਹਾਂ, ਤੇ ਜਾਂ ਆਪਣਾ ਲੈਪਟਾਪ ਦਾ ਸ਼ਟਰ ਚੱਕੀ ਦਾ, ਉਹਨੂੰ ਚੱਕ ਕੇ ਆਪਣੀ ਦੁਕਾਨ ਖੋਲ ਲਈ ਦੀ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਕੋਸ਼ਿਸ਼ ਇਹ ਕਰੀ ਦੀ ਹੈ ਕਿ ਜਿਹੜੇ ਆਪਣੇ ਜਿਹੜੇ ਜ਼ਰੂਰੀ ਕੰਮ ਨੇ ਉਹਨੂੰ ਦਿਨ ਦੇ ਪਹਿਲੇ ਹਿੱਸੇ 'ਚ ਲੰਘਾ ਲਈਏ। ਔਰ ਸਾਡਾ ਜਿਹੜਾ ਇੱਕ ਕੋਸ਼ਿਸ਼ ਇਹ ਰਹੀ ਹੈ ਪਿੱਛੇ ਮੈਂ ਤੇ ਮੇਰੀ ਵਾਈਫ ਦੀ ਕਿ ਖਾਣੇ ਦੇ ਉੱਤੇ ਦਾ ਫੋਕਸ ਜਿਹੜਾ ਉਹ ਅਸੀਂ ਘਟਾਈਏ, ਕਿ ਜਿਵੇਂ ਸਵੇਰੇ ਉੱਠੀ ਦਾ ਤੇ ਪਤਾ ਕਹਿੰਦਾ ਅੱਜ ਬਣਾਉਣਾ ਕੀ ਹੈ, ਤੇ ਉਸ ਤੋਂ ਬਾਅਦ ਫਿਰ ਮੈਨਿਊ ਸੈੱਟ ਕਰਨ ਦਾ, ਅਸੀਂ ਇਹ ਥੋੜਾ ਜਿਹਾ ਫੋਕਸ ਇਧਰੋਂ ਹਟਾ ਕੇ ਇਹ ਕੋਸ਼ਿਸ਼ ਕਰੀਦੀ ਹੈ ਕਿ ਅੱਜ ਐਕਟੀਵਿਟੀ ਕੀ ਕਰਨੀ ਆ ਆਪਾਂ, ਅੱਜ ਅਸੀਂ ਜਿਹਨੂੰ ਕਹਿ ਲਈਏ ਕਿ ਐਕਸਰਸਾਈਜ਼ ਕੀ ਕਰਨੀ ਹੈ, ਜਾਂ ਕੋਈ ਅੱਜ ਹੋਰ ਕੋਈ ਮਨ ਬਹਿਣਾ ਵਾਲੀ ਜਿਹਨੂੰ ਆਪਾਂ ਕਹਿ ਲਈਏ ਕਿ ਕੀ ਕੀ ਕਿਰਤ ਕਰਨੀ ਹੈ ਅੱਜ ਅੱਜ ਦੇ ਦਿਨ ਦੇ ਵਿੱਚ। ਸੋ ਉਹ ਮੈਂ ਤੇ ਮੇਰੀ ਵਾਈਫ ਕੋਸ਼ਿਸ਼ ਕਰਦੇ ਹਾਂ ਕਿ ਕਿੱਦਾਂ ਆਪਣਾ ਦਿਨ ਅੱਜ ਨਿਕਲੂਗਾ। ਉਸ ਤੋਂ ਬਾਅਦ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ 1 ਘੰਟੇ ਦਾ ਜਿਹੜਾ ਆਪਾਂ ਨੂੰ ਰਿਸੈਸ ਮਿਲਦੀ ਹੈ, ਗੱਲ ਇਹ ਹੈ ਕਿ ਬਹੁਤ ਲੋਕ ਇਹ ਹੁਣ ਫੀਲ ਕਰਦੇ ਹੋਣਗੇ ਜਿਹੜੇ ਘਰੋਂ ਕੰਮ ਕਰ ਰਹੇ ਨੇ ਕਿ ਲੋਕੀ ਪਹਿਲਾਂ ਵਰਕ ਫਰੋਮ ਹੋਮ ਮੰਗਦਾ ਸੀ, ਹੁਣ ਮੇਰੇ ਹਿਸਾਬ ਨਾਲ ਸਾਰੇ ਵਰਕ ਫਰੋਮ ਹੋਮ ਕਰ ਰਹੇ ਨੇ, ਲੇਕਿਨ ਕੰਮ ਜਿਹੜਾ ਨਾ ਉਹ ਡਬਲ ਹੋ ਚੁੱਕਾ ਹੋਇਆ। ਭਾਵੇਂ ਘਰੋਂ ਕੰਮ ਕਰਕੇ ਆਪਾਂ ਸੋਚਦੇ ਹਾਂ ਕਿ ਰੋਟੀ ਪਾਣੀ ਜਾਂ ਅਦਰਵਾਈਜ਼ ਚੀਜ਼ਾਂ ਈਜ਼ੀਲੀ ਚੱਲਦੀਆਂ ਨੇ, ਲੇਕਿਨ ਬਹੁਤ ਕੰਮ ਹੋ ਗਿਆ। ਤੋ ਇਸ ਕਰਕੇ ਜਿਹੜਾ 1 ਘੰਟੇ ਦਾ ਕੰਮ ਹੈ ਨਾ, ਉਹ ਜਿਹੜਾ ਸੈਰ ਕਰਨ ਵਾਲਾ ਜਿਹੜਾ ਪ੍ਰੋਗਰਾਮ ਹੈ, ਉਹ ਮੈਨੂੰ ਨਹੀਂ ਲੱਗਦਾ ਕਿ ਸਾਰੇ ਕੋਈ ਬਹੁਤ ਅੱਛੇ ਤਰੀਕੇ ਨਾਲ ਨਿਭਾਉਂਦੇ ਹੋਣਗੇ ਈਜ਼ੀਲੀ। ਮੈਂ ਕੋਸ਼ਿਸ਼ ਕਰਦਾ ਕਿ ਜਿੰਨੀ ਦੇਰ ਤੱਕ ਬਾਹਰ ਸੂਰਜ ਚੜਿਆ ਹੋਇਆ, ਸੂਰਜ ਦੇਵਤਾ ਆਪਣਾ ਸਾਨੂੰ ਵਜਾ ਮਾਰ ਰਹੇ ਨੇ, ਉਨੀ ਦੇਰ ਤੱਕ ਨਿਕਲ ਜਾਈਏ। ਮੈਲਬਰਨ ਸ਼ਹਿਰ ਹੈ, ਤੁਹਾਨੂੰ ਪਤਾ ਕਿ ਕੁਛ ਪਤਾ ਨਹੀਂ ਲੱਗਦਾ ਕਿ ਹੁਣੇ ਸੂਰਜ ਨਿਕਲਿਆ ਤੇ ਨਾਲ ਹੀ ਬੱਦਲ, ਹਾਂ ਬੱਦਲ ਚਾਚਾ ਨਾਲ ਹੀ ਖੜਾ ਹੋਇਆ। ਸੋ ਉਹ ਚੱਕਰ ਦੇ ਵਿੱਚ ਕੋਸ਼ਿਸ਼ ਕਰੀ ਦੀ ਹੈ ਕਿ 1 ਘੰਟੇ ਦਾ ਜਿਹੜਾ ਟਾਈਮ ਹੈ ਉਹ ਸੂਰਜ ਦੇ ਆਸ ਪਾਸ ਹੀ ਲੰਘੇ। ਤੇ ਸਿਟੀ ਖਾਲੀ ਤਾਂ ਹੁੰਦੀ ਹੈ, ਸੋ ਇਹ ਤਾਂ ਫਿਕਰ ਹੁਣ ਘੱਟ ਰਹਿ ਗਿਆ ਕਿ ਰਸ਼ ਕਦੋਂ ਹੋਊਗਾ ਜਾਂ ਟ੍ਰੈਫਿਕ ਹੋਊਗੀ ਜਾਂ ਨਹੀਂ ਹੋਊਗਾ। ਸੋ ਜਦੋਂ ਸੂਰਜ ਨੂੰ ਦੇਖਿਆ ਬਾਹਰ ਫੁੱਕੇ ਲੱਗ ਰਿਹਾ, ਨਿਕਲ ਜਾਈਏ। ਮੈਨੂੰ ਸ਼ੌਂਕ ਹੈ ਥੋੜੀ ਜਿਹੀ ਆਪਣੀ ਫੋਟੋਆਂ ਫੋਟੋਆਂ ਖਿੱਚਣ ਦਾ ਵੀ, ਤੇ ਮੈਨੂੰ ਹੁੰਦਾ ਥੋੜਾ ਜਿਹਾ ਕੋਈ ਵਧੀਆ ਜਿਹਾ ਬੱਦਲ ਵੀ ਨਾਲ ਚੱਲ ਰਿਹਾ ਹੋਵੇ ਤੇ ਉਹ ਵੀ ਵਧੀਆ ਫੋਟੋਆਂ ਵਾਸਤੇ ਵਧੀਆ। ਸੋ ਇਹੀ ਮੋਰਲੈਸ ਜੀ ਸਾਡੀ ਜਿਹਨੂੰ ਕਹਿ ਲਈਏ ਕਿ ਦਿਨ ਦੀ ਰਹਿ ਜਾਂਦੀ ਹੈ। ਕੋਈ ਮੀਟਿੰਗਾਂ ਚ ਲੰਘ ਜਾਂਦਾ ਕੋਈ, ਲੇਕਿਨ ਉਹ 1 ਘੰਟਾ ਤੁਸੀਂ ਬਿਲਕੁਲ ਸਹੀ ਕਿਹਾ ਕਿ ਬੱਚਿਆਂ ਦੇ ਵਾਂਗ ਅਸੀਂ ਵੀ ਬੜਾ ਤਾਂਘਦੇ ਰਹਿੰਦੇ ਹਾਂ ਕਿ ਕਦੋਂ ਸਾਨੂੰ ਉਹ ਮਿਲੂਗਾ।
ਹਾਂਜੀ, ਵੀ ਜਾ ਕੇ ਫੱਟੀ ਨਾਲ ਸੂਰਜਾ ਸੂਰਜਾ ਫੱਟੀ ਸਕਾ ਖੇਡੀਏ ਤੇ ਰੰਗੇ ਲਾਈਏ ਭੱਜੀਏ, ਹਾਲਾਤ ਇੱਦਾਂ ਦੇ ਬਣ ਗਏ ਆ। ਸੁਣਨ ਵਾਲਿਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੇ ਕੰਮਕਾਰ ਦੇ ਨਾਲ ਨਾਲ ਆਪਣੀਆਂ ਕੁਛ ਖਾਸ ਐਕਟੀਵਿਟੀਜ਼ ਉਹ ਵੀ ਕਰਦੇ ਰਹਿਣ, ਆਪਣੇ ਮਨ ਨੂੰ ਖੁਸ਼ ਕਰਨ ਲਈ ਕੁਛ ਨਾ ਕੁਛ ਕਰਦੇ ਰਹਿਣ, ਕਿਉਂਕਿ ਇਹ ਮਾਨਸਿਕ ਤਣਾਅ ਦਾ ਦੌਰ ਹੈ ਜਿਹਦੇ 'ਚ ਪਤਾ ਤੁਹਾਨੂੰ ਲੱਗਣਾ ਕੋਈ ਨਹੀਂ ਕਦ ਤੁਸੀਂ ਉਸ ਬਿਮਾਰੀ ਦਾ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਜਾਣਾ। ਤੁਹਾਡਾ ਕੀ ਸੁਨੇਹਾ ਹੋਊਗਾ, ਕਿਉਂਕਿ ਤੁਸੀਂ ਵੀ ਭਾਈਚਾਰੇ 'ਚ ਅਕਸਰ ਵਿਚਰਦੇ ਰਹਿੰਦੇ ਹੋ, ਜਿਹੜਾ ਸਾਡਾ ਹਾਣ ਪ੍ਰਮਾਣ ਆ ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਆ, ਉਹਨਾਂ ਦੇ ਤਾਂ ਵਿਚਾਰਿਆਂ ਦੇ ਮਸਲੇ ਕਈਆਂ ਦੇ ਕਾਫੀ ਨੇ, ਪਰ ਬਾਵਜੂਦ ਇਹਨਾਂ ਸਭ ਕਾਸੇ ਦੇ ਕੋਵਿਡ ਦੇ ਚੱਲਦਿਆਂ ਆਪਾਂ ਕਹਿ ਲਈਏ, ਤੁਸੀਂ ਕੀ ਸਲਾਹ ਦਿਓਗੇ ਲੋਕ ਆਪਣੇ ਆਪ ਨੂੰ ਕਿੱਦਾਂ ਸਹੀ ਰੱਖਣ, ਦਿਮਾਗੀ ਤੌਰ 'ਤੇ ਦਿਮਾਗੀ ਸੰਤੁਲਨ ਦੀ ਗੱਲ ਕਰਨੀ ਹੋਵੇ, ਜਿਵੇਂ ਆਪਾਂ ਵਰਕ ਲਾਈਫ ਦਾ ਬੈਲੈਂਸ ਰੱਖਣ ਦੀ ਗੱਲ ਕਰਦੇ ਹਾਂ, ਹੁਣ ਤਾਂ ਇੱਕ ਤੀਜਾ ਫੈਕਟਰ ਵੀ ਵਿੱਚ ਕੋਰੋਨਾ ਵਾਇਰਸ ਆ ਵੜਿਆ।
ਬਿਲਕੁਲ ਪ੍ਰੀਤ ਵੀਰੇ, ਮੇਰਾ ਕਾਫੀ ਵਾਸਤਾ ਰਹਿੰਦਾ ਸਟੂਡੈਂਟਸ ਨਾਲ ਜਾਂ ਕੁਛ ਟੈਂਪਰੇਰੀ ਰੈਸੀਡੈਂਟਸ ਜਿਹੜੇ ਆਪਣੇ ਆਪਣੇ ਖਾਸ ਬੈਕਗਰਾਉਂਡ 'ਤੇ ਹੈਗੇ ਨੇ, ਅਤੇ ਬਹੁਤ ਹੀ ਮੁਸ਼ਕਿਲ ਮੇਰੇ ਹਿਸਾਬ ਨਾਲ ਦੌਰ ਇਹ ਚੱਲ ਰਿਹਾ, ਆਪਾਂ ਸਾਰੇ ਜਾਣਦੇ ਹਾਂ। ਕਈਆਂ ਨੇ ਤਾਂ ਪੀਆਰਾਂ ਪਾਈਆਂ ਹੋਈਆਂ, ਉਹਨਾਂ ਦੇ ਪੀਆਰ ਨਹੀਂ ਆ ਰਹੀ, ਕਈਆਂ ਦੀਆਂ ਜੋਬ ਜਿਹੜੀਆਂ ਹੋਸਪਿਟੈਲਿਟੀ ਦੇ ਵਿੱਚ ਸੀਗੀਆਂ ਉਹ ਇੰਪੈਕਟ ਹੋਈਆਂ ਨੇ। ਸੋ ਇਹ ਸਾਰੀਆਂ ਚੀਜ਼ਾਂ, ਔਰ ਉਸ ਤੋਂ ਬਾਅਦ ਤੁਸੀਂ ਕੋਈ ਦੋਸਤ ਯਾਰ ਨਾਲ ਫੇਸ ਟੂ ਫੇਸ ਗੱਲ ਨਹੀਂ ਕਰ ਸਕਦੇ। ਸੋ ਕਰੋਨਾ ਨੇ ਜਿਹੜਾ ਸਾਰਿਆਂ ਨੂੰ ਇੱਕ ਤਰੀਕੇ ਦਾ ਨਾ ਤੁਸੀਂ ਕਹਿ ਲਓ ਕਿ ਮਤਲਬ ਸ਼ੌਕ ਦੇ ਕੇ ਕੁਐਸਚਨ ਪੁੱਛਿਆ ਕਿ ਹਾਂ ਵੀ ਮਿੱਤਰਾ ਹੁਣ ਹੁਣ ਤੂੰ ਕਿੱਥੇ ਜਾਏਗਾ, ਕਿ ਨਾ ਤੂੰ ਬਾਹਰ ਜਾ ਕੇ ਕਿਸੇ ਨਾਲ ਸਾਂਝੀ ਕਰ ਸਕਦਾ ਆਪਣੀ ਕੋਈ ਦੁੱਖ, ਤੇ ਨਾ ਤੇਰਾ ਕੰਮ ਦਾ ਜਿਹੜਾ ਹੈਗਾ ਪਿੱਛਾ ਛੁੱਟੂਗਾ, ਔਰ ਜਿਹਨਾਂ ਦੀ ਜੋਬ ਨਹੀਂ ਗਈ ਉਹਨਾਂ ਦੀ ਤਾਂ ਹੋਰ ਉਹਨਾਂ ਦੇ ਹੋਰ ਸਿਆਪਾ। ਸੋ ਮੈਂ ਇਹੀ ਕਹੂੰਗਾ ਜੀ ਕਿ ਕਰਨਾ ਪਹਿਲਾਂ ਆਪਾਂ ਇਹ ਮੂਮੈਂਟ ਨੂੰ ਨੈਗੇਟਿਵ ਦੇ ਪੁਆਇੰਟ ਆਫ ਵਿਊ ਤੇ ਨਾ ਦੇਖੀਏ। ਇਹ ਜਿਹੜਾ ਸਾਨੂੰ ਮੌਕਾ ਮਿਲਿਆ ਆਪਾਂ ਸਾਰੇ ਜਾਣਦੇ ਹਾਂ 100-200 ਸਾਲਾਂ ਦੇ ਵਿੱਚ ਕਿਸੇ ਇੱਕ ਮਤਲਬ ਜਨਰੇਸ਼ਨ ਨੂੰ ਮਿਲਦਾ। ਸੋ ਇਹਨੂੰ ਆਪਾਂ ਫਲਿੱਪ ਕਰੀਏ, ਨੈਗੇਟਿਵ ਤੋਂ ਆਪਾਂ ਇਹਨੂੰ ਥੋੜਾ ਜਿਹਾ ਪੋਜ਼ਿਟਿਵ ਓਪਰਚੁਨਿਟੀ ਵਾਲੇ ਪਾਸੇ ਲੈ ਕੇ ਜਾਈਏ, ਜਿਹਦੇ ਤਹਿਤ ਆਪਾਂ ਇਹ ਗੱਲ ਕਰ ਸਕਦੇ ਹਾਂ ਕਿ ਹਾਂ ਵੀ ਇਹਦੇ ਵਿੱਚ ਹੁਣ ਆਪਾਂ ਸਿੱਖ ਕੀ ਸਕਦੇ ਹਾਂ। ਠੀਕ ਹੈ ਜੋਬ ਨਹੀਂ ਮਿਲ ਰਹੀ, ਜੇ ਆਪਾਂ 2-4 ਘੰਟੇ ਲਾ ਕੇ ਜੋਬ ਲੱਭ ਵੀ ਲਈਏ ਤੇ ਠੀਕ ਹੈ, ਨਹੀਂ ਮਿਲਦੀ, ਆਪਾਂ ਹੁਣ ਕੋਸ਼ਿਸ਼ ਕਰੀਏ ਕਿ ਉਹ ਕਿਹੜੀਆਂ ਆਪਣੀਆਂ ਹੋਬੀਆਂ ਸੀਗੀਆਂ ਜਾਂ ਕਿਹੜੀਆਂ ਆਪਣੀਆਂ ਇੱਦਾਂ ਦੀ ਚੀਜ਼ਾਂ ਸੀਗੀਆਂ ਜਿਹੜੀਆਂ ਕਿ ਆਪਾਂ ਇੰਡੀਆ ਦੇ ਵਿੱਚ ਸੋਚੀਆਂ ਸੀ ਕਦੀ ਕਰਾਂਗੇ, ਜਾਂ ਮੰਨ ਲਓ ਇੱਥੇ ਆ ਕੇ ਸੋਚੀਆਂ ਸੀ ਕਦੀ ਕਰਾਂਗੇ ਜਦੋਂ ਜੋਬ ਮੰਨ ਲਓ ਸਾਡੀ ਵਧੀਆ ਹੋ ਜੂਗੀ, ਜਾਂ ਮੰਨ ਲਓ ਜਦੋਂ ਆਪਾਂ ਸੋਚਦੇ ਸੀ ਕਿ ਸਾਰੇ ਪੈਸੇ ਆ ਜਾਣਗੇ। ਸੋ ਅੱਜ ਜੇ ਮੰਨ ਲਓ ਕਿਸੇ ਕੋਲ ਪੈਸਾ ਨਹੀਂ ਵੀ ਹੈ, ਉਹ ਥੋੜਾ ਟਾਈਮ ਲਾ ਕੇ ਜੋਬ ਲੱਭ ਹੀ ਰਿਹਾ। ਕਹਿਣ ਦਾ ਮਤਲਬ ਇਹ ਹੈ ਕਿ ਇਹ ਮੌਕੇ ਨੂੰ ਕੰਸਟਰਕਟਿਵਲੀ ਵਿਊ ਕੀਤਾ ਜਾਵੇ ਤੇ ਇਟਸ ਨਾਟ ਆਲ ਬੇਸਿਕਲੀ ਡੂਮ ਐਂਡ ਗਲੂਮ। ਇਟਸ ਬਹੁਤ ਇਹਦੇ ਵਿੱਚ ਐਸਪੈਕਟ ਹੈਗੇ ਨੇ ਲਰਨਿੰਗ ਦੇ ਹਨ। ਸਾਨੂੰ ਉਨਾ ਟਾਈਮ ਮਿਲ ਰਿਹਾ, ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਮੈਂ ਅੱਜ ਕੱਲ੍ਹ ਮੈਂ ਆਡੀਓ ਬੁੱਕਸ ਮਤਲਬ ਜਿਹੜੀ ਹੈਗੀ ਕੋਸ਼ਿਸ਼ ਕਰ ਰਿਹਾ ਕਿ ਕਿਉਂਕਿ ਡਿਜੀਟਲ ਜਿਹੜਾ ਨਾ ਆਪਣਾ ਟਾਈਮ ਬਹੁਤ ਜ਼ਿਆਦਾ ਸਪੈਂਡ ਹੋ ਰਿਹਾ, ਸੋ ਉਹਦੇ ਕਰਕੇ ਵੀ ਤੁਹਾਨੂੰ ਪਤਾ ਬਹੁਤ ਮਤਲਬ ਡਿਪਰੈਸਿਵ ਟੈਂਡੈਂਸੀਜ ਕਈਆਂ ਦੇ ਵਿੱਚ ਆ ਜਾਂਦੀਆਂ। ਸੋ ਮੈਂ ਹੁਣ ਕੋਸ਼ਿਸ਼ ਕੀ ਕੀਤੀ ਹੈ ਕਿ ਆਪਣਾ ਡਿਜੀਟਲ ਟਾਈਮ ਅਪਾਰਟ ਫਰੋਮ ਵਰਕ ਇਹਨੂੰ ਘਟਾਇਆ ਜਾਵੇ ਤੇ ਆਡੀਓ ਬੁੱਕਸ ਸੁਣੀਆਂ ਜਾਣ। ਸੋ ਮੇਰੇ ਮਿੱਤਰ ਜਿਹੜੇ ਤੁਹਾਡੇ ਚੈਨਲ ਨੂੰ ਸੁਣ ਰਹੇ ਨੇ, ਮੈਨੂੰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਕੋਈ ਏਦਾਂ ਦੀ ਕੋਈ ਚੀਜ਼ ਅਡੋਪਟ ਕਰ ਲੈਣ, ਕੋਈ ਪੋਡਕਾਸਟ ਕੋਈ ਪਿਕਅਪ ਕਰ ਲੈਣ, ਕੋਈ ਜੇ ਉਹਨਾਂ ਨੇ ਆਪ ਕੋਈ ਕਿਤਾਬ ਲਿਖਣੀ ਸੀਗੀ ਕਿਸੇ ਟਾਈਮ ਤੇ ਸੋਚਿਆ ਸੀ ਕਿ ਮੈਂ ਕਰੂੰਗਾ ਉਹ ਕਰ ਲੈਣ, ਕੋਈ ਯੂਟਿਊਬ ਚੈਨਲ ਸ਼ੁਰੂ ਕਰ ਲੈਣ, ਕੁਛ ਕਰ ਲੈਣ ਜਿਹੜਾ ਕਿ ਉਹ ਸੋਚਦੇ ਸੀ। ਕਿਉਂਕਿ ਇਹ ਜਿਹੜਾ ਵਕਤ ਹੈ ਇਹ ਵੈਸੇ ਤਾਂ ਕੋਈ ਵੀ ਵਕਤ ਵਾਪਿਸ ਨਹੀਂ ਆਉਂਦਾ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਹ ਕਰੋਨਾ ਵਾਲਾ ਵਕਤ ਜਦੋਂ ਤੁਹਾਨੂੰ ਲੋਕੀ ਬਾਹਰ ਜਾਣ ਤੋਂ ਰੋਕਦੇ ਨੇ ਤੇ ਘਰ ਬਹਿਣ ਨੂੰ ਕਹਿੰਦੇ ਨੇ, ਇਸ ਤੋਂ ਵਧੀਆ ਹੋਰ ਕਿਹਦਾ ਟਾਈਮ ਆਉਣਾ। ਅਦਰਵਾਈਜ਼ ਤਾਂ ਮਾਂ ਬਾਪ ਕਹਿੰਦੇ ਸੀਗੇ ਚੱਲ ਬਾਹਰ ਨਿਕਲ ਤੂੰ ਘਰ ਹੀ ਬੈਠਾ ਰਹਿਣਾ। ਹੁਣ ਏਦਾਂ ਦਾ ਵਕਤ ਆ ਗਿਆ ਹੈ ਕਿ ਲੋਕੀ ਕਹਿੰਦੇ ਹੁਣ ਤੂੰ ਭਾਈ ਘਰ ਹੀ ਬਹਿ, ਘਰ ਹੀ ਬਹਿ। ਤੋ ਘਰ ਜੇ ਬਹਿਣਾ ਮਿਲ ਗਿਆ ਤੇ ਘਰ ਬਹਿਣ ਦਾ ਕੋਈ ਨੁਕਸਾਨ ਵੀ ਨਹੀਂ ਹੋ ਰਿਹਾ। ਸੋ ਮੇਰੇ ਹਿਸਾਬ ਨਾਲ ਲੋਕਾਂ ਨੂੰ ਇਹ ਸਭ ਚੀਜ਼ਾਂ ਦੇ ਉੱਤੇ ਜਿਹੜੇ ਉਹਨਾਂ ਦੇ ਡ੍ਰੀਮ ਸੀਗੇ, ਖੁਆਬ ਜਾਂ ਜੋ ਵੀ ਆਕਾਂਕਸ਼ਾਵਾਂ ਕਿਸੇ ਟਾਈਮ ਤੇ ਬੰਨੀਆਂ ਸੀਗੀਆਂ, ਉਹਨਾਂ ਦੇ ਉੱਤੇ ਵੀ ਥੋੜਾ ਜਿਹਾ ਹੁਣ ਕੰਮ ਕਰਨਾ ਸ਼ੁਰੂ ਕਰਨ ਤੇ ਪੈਸੇ ਦੀ ਜਿਹੜੀ ਇੱਕ ਆਪਾਂ ਰੇਸ ਨੂੰ ਆਪਾਂ ਜਿੰਨੇ ਕਹਿੰਦੇ ਹਾਂ ਨਾ, ਤੇ ਜੇ ਉਹਦੇ ਤੇ ਥੋੜਾ ਜਿਹਾ ਹੁਣ ਲਗਾਮ ਲੱਗਿਆ ਨਾ ਤੇ ਉਹਨੂੰ ਸਮਝ ਲਓ ਕਿ ਆਪਾਂ ਹੁਣ ਅਗਲੀ ਰੇਸ ਤੇ ਜਾਣ ਤੋਂ ਪਹਿਲਾਂ ਆਪਣੀ ਜਿਹੜੀ ਹੈ ਨਾ ਸਾਰੀ ਪਾਈਪ ਤੇ ਆਪਣੀ ਜਿਹੜੀ ਇੱਕ ਬਾਲਟੀ ਭਰਨੀ ਹੈ, ਤਾਂ ਕਿ ਜਦੋਂ ਆਪਾਂ ਭੱਜਾਂਗੇ ਜਾਂ ਮੰਨ ਲਓ ਉਹ ਕੈਨੀ ਭਰਨੀ ਹੈ, ਜਦੋਂ ਆਪਾਂ ਭੱਜਣਾ ਤੇ ਉਹ ਪਾਣੀ ਆਪਾਂ ਨੂੰ ਉਸ ਟਾਈਮ ਦੀ ਲੋੜ ਪੈਣੀ ਹੈ। ਸੋ ਕੋਸ਼ਿਸ਼ ਕਰੋ ਕਿ ਅੱਜ ਵਧੀਆ ਜਿਹੜਾ ਨਾ ਤੁਸੀਂ ਆਪਣਾ ਪਾਣੀ ਉਹ ਭਰ ਸਕੋ ਲੌਂਗ ਟਰਮ ਅੱਗੇ ਜਾਣ ਲਈ। ਸੋ ਸੋ ਇਹੀ ਕੁਛ ਮੈਂ ਸਮਝਦਾ ਮੁੱਢਲੀਆਂ ਇਹਨੀਆਂ ਚੀਜ਼ਾਂ ਸ਼ੇਅਰ ਕਰ ਸਕਦਾ ਮੈਂ ਕਿ ਨੰਬਰ ਵਨ ਮੈਂ ਜਿਹੜੀ ਗੱਲ ਕਹੀ ਸੀਗੀ ਕਿ ਕੰਸਟਰਕਟਿਵਲੀ ਲਓ, ਨੰਬਰ ਟੂ ਮੈਂ ਐਗਜ਼ਾਮਪਲ ਦਿੱਤੇ ਕੁਛ ਆਡੀਓ ਬੁੱਕਸ ਦੇ ਕੁਛ ਹੋਰ ਚੀਜ਼ਾਂ ਦੇ, ਨੰਬਰ ਥ੍ਰੀ ਕੋਈ ਤੁਹਾਡੀ ਹੋਬੀਜ਼ ਜਾਂ ਕੋਈ ਪੈਸ਼ਨ ਜਾਂ ਕੋਈ ਵੀ ਤੁਹਾਡਾ ਜਿਹੜਾ ਹੈਗਾ ਉਹਦੇ ਤੇ ਵਰਕਆਊਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਤੁਸੀਂ ਦੇਖੋਗੇ ਕਿ ਟਾਈਮ ਇਨ ਦ ਹਾਈਂਡ ਸਾਈਟ ਤੁਸੀਂ ਕਹੋਗੇ ਕਿ ਵਧੀਆ ਹੋਇਆ ਜਿਹੜਾ ਕਿ ਮੈਂ ਕੁਛ ਵਕਤ ਆਪਣੇ ਆਪ ਨੂੰ ਵੀ ਦੇ ਸਕਿਆ।
ਜੀ ਬਹੁਤ ਬਹੁਤ ਮਿਹਰਬਾਨੀ, ਉਮੀਦ ਕਰਦਾ ਕਿ ਸਾਡੇ ਸੁਣਨ ਵਾਲੇ ਤੁਹਾਡੇ ਇਹਨਾਂ ਸੁਝਾਵਾਂ ਤੋਂ ਲਾਭ ਉਠਾਉਣਗੇ ਅਤੇ ਜ਼ਿੰਦਗੀ 'ਚ ਕੁਛ ਇਸ ਕਿਸਮ ਦੀ ਪਿਰਤ ਪਾਉਣ ਦੀ ਕੋਸ਼ਿਸ਼ ਕਰਨਗੇ, ਦਿਮਾਗ ਨੂੰ ਕਿਸੇ ਆਹਰੇ ਲਾਉਣਗੇ, ਨਾ ਕਿ ਸਿਰਫ ਹਾਏ ਕਰੋਨਾ ਇਹਦੇ ਤੋਂ ਪਾਰ ਦਾ ਸੋਚਣਾ ਜ਼ਰੂਰੀ ਆ। ਸਨੀ ਬਹੁਤ ਬਹੁਤ ਮਿਹਰਬਾਨੀ ਸਾਨੂੰ ਸਮਾਂ ਦੇਣ ਲਈ, ਧੰਨਵਾਦ।
ਸ਼ੁਕਰੀਆ ਪ੍ਰੀਤ ਵੀਰੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅਤੇ ਮੈਂ ਸਾਰੇ ਤੁਹਾਡੇ ਸ਼ਰੋਤਾਂ ਨੂੰ ਅੱਗੇ ਬਹੁਤ ਬੈਸਟ ਆਫ ਲੱਕ ਕਹਿੰਦਾ।
ਜੀ ਮਿਹਰਬਾਨੀ
ਮਿਹਰਬਾਨੀ। You with SBS Radio.